ਤੁਸੀਂ ਹੋ SBS ਪੰਜਾਬੀ ਦੇ ਨਾਲ।
You with SBS Radio।
ਭਾਰਤ ਦੇ ਸਾਲਾਨਾ ਬਜਟ ਵਿਚ ਇਸ ਵਾਰ ਭਾਰਤੀ ਸਰਕਾਰ ਨੇ NRI ਯਾਨੀ ਨਾਨ ਰੈਜ਼ੀਡੈਂਟਸ ਇੰਡੀਅਨ ਲਈ ਕੁਝ ਖਾਸ ਐਲਾਨ ਕੀਤੇ ਹਨ, ਜਿਨ੍ਹਾਂ ਵਿਚ ਭਾਰਤੀ ਸਟਾਕ ਮਾਰਕੀਟ ਵਿਚ ਨਿਵੇਸ਼ ਦੀ ਸੀਮਾ ਵਧਾਉਣਾ, ਭਾਰਤ ਵਿਚ ਪ੍ਰਾਪਰਟੀ ਵੇਚਣ ਸਬੰਧੀ ਪ੍ਰਕਿਰਿਆ ਸਰਲ ਕਰਨ ਦੇ ਨਾਲ ਨਾਲ ਕੁਝ ਹੋਰ ਐਲਾਨ ਵੀ ਸ਼ਾਮਲ ਹਨ। ਆਓ ਇਨ੍ਹਾਂ ਬਾਰੇ ਹੋਰ ਜਾਣਦੇ ਹਾਂ। ਬੀਤੇ ਐਤਵਾਰ ਨੂੰ ਭਾਰਤ ਵਿਚ ਸਾਲਾਨਾ ਬਜਟ ਭਾਸ਼ਣ ਵਿਚ ਭਾਰਤੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦੁਨੀਆ ਭਰ ਵਿਚ ਵਸੇ NRIs ਲਈ ਕੁਝ ਖਾਸ ਐਲਾਨ ਕੀਤੇ। ਇਨ੍ਹਾਂ ਵਿਚ ਇਕ ਪੋਰਟਫੋਲੀਓ ਨਿਵੇਸ਼ ਯੋਜਨਾ PIS ਦੇ ਤਹਿਤ ਭਾਰਤੀ ਸੂਚੀਬੱਧ ਕੰਪਨੀਆਂ ਵਿਚ ਇਕ ਵਿਅਕਤੀਗਤ NRI ਲਈ ਨਿਵੇਸ਼ ਸੀਮਾ 5% ਤੋਂ ਦੁੱਗਣੀ ਕਰਕੇ 10% ਕਰ ਦਿੱਤੀ ਗਈ ਹੈ। ਇਹਦੇ ਨਾਲ ਹੀ ਸਾਰੇ ਵਿਦੇਸ਼ੀ ਭਾਰਤੀਆਂ ਲਈ ਇਕ ਕੰਪਨੀ ਵਿਚ ਕੁੱਲ ਸੀਮਾ 10% ਤੋਂ ਵਧਾ ਕੇ 24% ਕਰ ਦਿੱਤੀ ਗਈ ਹੈ। ਇਹਨੂੰ ਸਰਲ ਸ਼ਬਦਾਂ 'ਚ ਸਮਝਿਆ ਜਾਏ ਤਾਂ NRI ਹੁਣ ਸਿੱਧੇ ਤੌਰ 'ਤੇ ਭਾਰਤੀ ਕੰਪਨੀਆਂ ਦੇ ਹੋਰ ਸ਼ੇਅਰ ਖਰੀਦ ਸਕਣਗੇ। ਇੱਕ ਹੋਰ ਐਲਾਨ ਮੁਤਾਬਕ, ਜਦੋਂ ਕੋਈ NRI ਭਾਰਤ ਵਿਚ ਜਾਇਦਾਦ ਵੇਚਦਾ ਹੈ ਤਾਂ ਖਰੀਦਾਰ ਸਿਰਫ਼ ਆਪਣੇ ਪੈਨ ਦੀ ਵਰਤੋਂ ਕਰਕੇ TDS ਕੱਟ ਸਕਦਾ ਹੈ। ਹੁਣ ਐਕਸਟਰਾ ਟੈਕਸ ਅਕਾਊਂਟ ਨੰਬਰ ਯਾਨੀ TAN ਦੀ ਲੋੜ ਨਹੀਂ ਹੋਏਗੀ। ਬਜਟ ਵਿਚ ਹੋਏ ਇਨ੍ਹਾਂ ਐਲਾਨਾਂ ਬਾਰੇ ਵਿੱਤ ਮਾਮਲਿਆਂ ਦੇ ਜਾਣਕਾਰ ਅਤੇ ਸੀਨੀਅਰ ਪੱਤਰਕਾਰ ਜਲੰਧਰ ਤੋਂ ਨਰੇਸ਼ ਅਰੋੜਾ ਨੇ SBS ਪੰਜਾਬੀ ਨਾਲ ਹੋਰ ਜਾਣਕਾਰੀ ਸਾਂਝੀ ਕੀਤੀ।
ਪਹਿਲੀ ਵਾਰੀ ਇੱਦਾਂ ਦਾ ਬਜਟ ਆਇਆ ਜਿਹਦੇ ਵਿੱਚ NRIs ਵਾਸਤੇ ਇੱਦਾਂ ਦੀਆਂ ਘੋਸ਼ਣਾਵਾਂ ਕੀਤੀਆਂ ਗਈਆਂ, ਇੱਦਾਂ ਦੇ ਐਲਾਨ ਕੀਤੇ ਗਏ ਜਿਹਦੇ ਨਾਲ ਸਿੱਧੀ ਰਾਹਤ ਮਿਲੇਗੀ ਔਰ ਫੌਰੀ ਰਾਹਤ ਮਿਲੇਗੀ। ਫੌਰੀ ਰਾਹਤ ਤੋਂ ਮੇਰਾ ਮਤਲਬ ਇਹ ਹੈ ਕਿ ਜਦੋਂ ਆਪਾਂ ਬਾਹਰ ਚਲ ਜਾਂਦੇ ਹਾਂ, ਜਿਸ ਤਰ੍ਹਾਂ ਤੁਹਾਡੇ ਵਰਗੇ ਸੱਜਣ ਨੇ ਜਿਹੜੇ ਬਾਹਰ ਚਲ ਜਾਂਦੇ, ਉਹਨਾਂ ਦੀਆਂ ਪ੍ਰੋਪਰਟੀਜ਼ ਇੱਥੇ ਰਹਿ ਜਾਂਦੀਆਂ, ਫਿਰ ਉਹਨਾਂ ਨੂੰ ਨਾ ਪ੍ਰੋਪਰਟੀ ਵੇਚਣ 'ਚ ਬੜੀ ਦਿੱਕਤ ਆਉਂਦੀ ਹੈ। ਅਤੇ ਪ੍ਰੋਪਰਟੀ ਵੇਚਣ ਦੇ ਵਿੱਚ ਜਿੱਦਾਂ ਮੈਂ ਮੰਨ ਲਓ ਤੁਹਾਡਾ ਬਾਇਰ ਹਾਂ, ਮੈਂ ਇੱਕ ਇੰਡੀਅਨ ਹਾਂ, ਅਤੇ ਮੈਨੂੰ TAN ਅਪਲਾਈ ਕਰਨਾ ਪੈਂਦਾ ਵਾ ਤੁਹਾਡੋ, ਜੇ TDS ਕੱਟਣਾ ਨਾ ਸਰਕਾਰ ਨੇ ਤੁਹਾਨੂੰ ਪ੍ਰੋਪਰਟੀ ਵੇਚਣ ਦੇ ਉੱਤੇ, ਅਤੇ ਮੈਨੂੰ TAN ਅਪਲਾਈ ਕਰਨਾ ਪੈਣਾ। ਹੁਣ ਉਹਨਾਂ ਨੇ ਕੀ ਕੀਤਾ ਕਿ ਮੈਂ ਆਪਣੇ ਪੈਨ ਦੇ ਉੱਤੇ, ਜਿਹੜਾ ਬਾਇਰ ਹੈ ਨਾ, ਆਪਣੇ ਪੈਨ ਦੇ ਅਗੇਂਸਟ ਜਿਹੜਾ ਵਾ TDS ਕੱਟ ਸਕਦਾ ਵਾ, ਅਤੇ ਜਿਹੜਾ ਵਾ ਉਹ ਡਿਡਕਟ ਕਰਕੇ ਡਿਪੋਜ਼ਿਟ ਕਰਵਾ ਸਕਦਾ ਸਰਕਾਰ ਨੂੰ। ਸੋ ਇੱਕ ਤਾਂ ਇਹ ਰਾਹਤ ਹੋ ਗਈ ਕਿ ਡਾਇਰੈਕਟ ਪ੍ਰੋਪਰਟੀ ਜੇ ਤੁਸੀਂ ਕਿਸੇ ਨੂੰ ਵੇਚਣੀ ਹੈ ਤਾਂ ਉਸ ਇੰਡੀਆ ਕੋਲੋਂ ਇੰਡੀਅਨ ਨੂੰ TAN ਅਪਲਾਈ ਕਰਨ ਦੀ ਲੋੜ ਨਹੀਂ, ਉਹ ਕੰਮ ਜਿਹੜਾ ਵਾ ਉਹ ਪੈਨ ਦੇ ਉੱਤੇ ਹੋ ਜਾਏਗਾ। ਇਹਦੇ ਨਾਲ ਪੇਪਰ ਵਰਕ ਜਿਹੜਾ ਵਾ ਉਹ ਘਟੇਗਾ ਥੋੜ੍ਹਾ ਜਿਹਾ, ਪ੍ਰੋਪਰਟੀਆਂ ਟ੍ਰਾਂਜੈਕਸ਼ਨ ਤੇਜ਼ ਹੋ ਜਾਂਦੀਆਂ, ਜਿਹੜੇ ਕੰਮ ਨੂੰ ਤੁਹਾਨੂੰ ਮਹੀਨਾ ਦੋ ਮਹੀਨੇ ਲੱਗ ਜਾਂਦੇ ਸੀ, ਤੁਸੀਂ ਆਉਂਦੇ ਹੋ, ਕਿਉਂਕਿ ਜਿਹੜੇ NRI ਵੀਰ ਆ ਸਾਡੇ ਉਹਨਾਂ ਵਾਸਤੇ ਸਭ ਤੋਂ ਵੱਡੀ ਹਰਡਲ ਇਹੀ ਹੈ ਕਿ ਫਲਾਈਟ ਫੜ ਕੇ ਆਉਣਾ, ਅਮਰੀਕਾ ਤੋਂ ਆਉਣਾ, ਆਸਟ੍ਰੇਲੀਆ ਤੋਂ, ਕੈਨੇਡਾ ਤੋਂ ਆਉਣਾ, ਅਤੇ ਮੁੜ ਕੇ ਇੱਕ ਵਾਰੀ ਆਉਣਾ ਅਤੇ ਇੱਕ ਵਾਰੀ 'ਚ ਕੰਮ ਨਹੀਂ ਆਇਆ ਤਾਂ ਦੂਜੀ ਵਾਰੀ ਫਿਰ ਆਉਣਾ, ਉਹ ਦੋ ਦੋ ਤਿੰਨ ਤਿੰਨ ਵਾਰੀ ਦਾ ਪ੍ਰੋਸੈਸ ਪੈ ਜਾਂਦਾ ਸੀ, ਉਹ ਲੰਬਾ ਪੈ ਜਾਂਦਾ ਸੀ। ਇਹਦੇ ਨਾਲ ਇਹ ਟ੍ਰਾਂਜੈਕਸ਼ਨਾਂ ਜਿਹੜੀਆਂ ਵਾ ਉਹ ਸਮੂਥ ਹੋ ਜੂਗੀਆਂ, ਅਤੇ ਥੋੜ੍ਹਾ ਜਿਹਾ ਜਿਹੜਾ ਇੰਡੀਵਿਜੁਅਲ ਬਾਇਰ ਹੈਗਾ ਵਾ ਜਿਹੜਾ NRI ਦੇ ਨਾਲ ਪ੍ਰੋਪਰਟੀ ਦੇ ਵਿੱਚ ਡੀਲ ਕਰਦਾ ਵਾ, ਉਹਨਾਂ ਨੂੰ ਥੋੜ੍ਹਾ ਜਿਹਾ ਆਸਾਨੀ ਹੋ ਜਾਏਗੀ। ਇੱਕ ਤਾਂ ਇਹ ਜਿਹੜਾ ਰਿਲੀਫ ਜਿਹੜਾ ਸਰਕਾਰ ਨੇ ਦਿੱਤਾ ਬਜਟ ਦੇ ਵਿੱਚ ਜਿਹੜਾ ਆਇਆ ਵਾ। ਦੂਜਾ ਇਹ ਆਇਆ ਕਿ ਕਈ ਵਾਰ ਕੀ ਹੁੰਦਾ ਵਾ, ਜਿਸ ਤਰ੍ਹਾਂ ਮੰਨ ਲਓ ਤੁਸੀਂ ਬਾਹਰ ਗਏ ਹੋ, ਤੁਸੀਂ ਉੱਥੇ ਕੋਈ ਪ੍ਰੋਪਰਟੀ ਬਣਾ ਲਈ, ਐਸੈਟ ਬਣਾ ਲਈ, ਹੈ ਨਾ, ਜਿਹੜੇ ਇੰਡੀਅਨ ਹੈਗੇ ਆ ਉੱਥੇ, ਜਿਹੜੇ H1B ਵੀਜ਼ਾ ਦੇ ਉੱਤੇ ਕੰਮ ਕਰਦੇ ਆ, ਟੈਕਨੀਕਲ ਲਾਈਨ 'ਚ ਹੈ, ਮੈਡੀਕਲ ਲਾਈਨ ਦੇ ਵਿੱਚ ਹੈ, ਜਿੰਨੇ ਵੀ ਪ੍ਰੋਫੈਸ਼ਨਲ ਹੈਗੇ ਆ, ਸਟੂਡੈਂਟਸ ਹੈ, ਉੱਥੇ ਕੀ ਕਰਦੇ ਆ ਜਾ ਕੇ ਆਪਾਂ ਪ੍ਰੋਪਰਟੀ ਲੈ ਲੈਣੇ ਕੋਈ ਨਾ ਕੋਈ, ਹੈ ਨਾ, ਅਤੇ ਇੰਡੀਆ ਦੇ ਵਿੱਚ ਉਹਦੀ ਡਿਸਕਲੋਜ਼ਰ ਨਹੀਂ ਹੁੰਦੀ, ਜਿਹੜੀਆਂ ਤੁਹਾਡੀਆਂ ਐਸੈਟਸ ਹੁੰਦੀਆਂ ਉਹ ਉੱਥੇ ਡਿਕਲੇਅਰ ਕਰਨੀਆਂ ਪੈਂਦੀਆਂ ਇੰਡੀਆ ਦੇ ਵਿੱਚ। ਕਈ ਵਾਰੀ ਆਪਾਂ ਬਾਏ ਮਿਸਟੇਕ ਹੁਣ ਨਹੀਂ ਕਰ ਪਾਉਂਦੇ, ਅਤੇ ਉਹ ਸਰਕਾਰ ਨੇ ਇੱਕ ਓਪਰਚੁਨਿਟੀ ਦਿੱਤੀ ਹੈ ਕਿ ਤੁਸੀਂ 6 ਮਹੀਨੇ ਦਾ ਟਾਈਮ ਲੈ ਲਓ, 6 ਮਹੀਨੇ ਦੇ ਵਿੱਚ ਤੁਹਾਡੀਆਂ ਜਿੰਨੀਆਂ ਵੀ ਇਹ ਉਹਦੇ ਛੋਟੇ ਟੈਕਸਪੇਅਰ ਵਾਸਤੇ ਹੈ ਤਜਿੰਦਰ ਜੀ, ਕਿ ਜਿੰਨੇ ਵੀ ਸਟੂਡੈਂਟਸ ਹੈਗੇ ਆ, ਪ੍ਰੋਫੈਸ਼ਨਲ ਹੈਗੇ ਆ, ਉਹਨਾਂ ਵਾਸਤੇ ਕਿ ਜਿੰਨੀਆਂ ਵੀ ਤੁਹਾਡੀਆਂ ਫੋਰਨ ਐਸੈਟਸ ਹੈ ਤੁਸੀਂ ਉੱਥੇ ਡਿਕਲੇਅਰ ਕਰ ਦਿਓ, ਕੁਛ ਉਹ ਐਸੈਟ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਤਾਂ ਉਹ 6 ਮਹੀਨੇ ਦੀ ਇੱਕ ਵਿੰਡੋ ਉਹਨਾਂ ਨੇ ਸਰਕਾਰ ਨੇ ਦੇ ਦਿੱਤੀ ਹੈ।
ਠੀਕ ਹੈ ਜੀ।
ਫਿਰ ਉਹਨੇ ਕੀ ਕੀਤਾ ਵਾ, ਜਿਸ ਤਰ੍ਹਾਂ ਜਿਹੜੇ ਪਰਸਨਲ ਹੈਗੇ ਨਾ PROI ਜਿਹਨੂੰ ਕਹਿੰਦੇ ਆ ਆਪਾਂ, ਪਰਸਨਲ ਲਿਵਿੰਗ ਆਊਟਸਾਈਡ ਇੰਡੀਆ, ਉਹ ਜਿਹੜੇ ਇੰਡੀਆ ਦੇ ਵਿੱਚ ਇਨਵੈਸਟ ਕਰਦੇ ਸੀ ਸ਼ੇਅਰ ਮਾਰਕੀਟ ਦੇ ਵਿੱਚ, ਇੰਡੀਵਿਜੁਅਲ ਇਨਵੈਸਟਮੈਂਟ ਸੀ ਨਾ ਜਿਹੜੀ, ਉਹ ਵਧਾ ਕੇ ਉਹਨਾਂ ਨੇ 5-10% ਕਰ ਦਿੱਤੀ। ਮੰਨ ਲਓ ਤੁਸੀਂ ਬਾਹਰ ਰਹਿੰਦੇ ਹੋ ਤਾਂ ਤੁਸੀਂ ਇੰਡੀਅਨ ਇਕੁਇਟੀ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਤੁਹਾਡੇ ਵਾਸਤੇ ਇੱਕ ਲਿਮਿਟ ਸੀ ਕਿ ਤੁਸੀਂ 5% ਕਰ ਸਕਦੇ ਹੋ, ਉਹਨੂੰ ਉਹਨਾਂ ਨੇ ਵਧਾ ਕੇ 10% ਕਰ ਦਿੱਤਾ, ਅਤੇ ਓਵਰਆਲ ਕੈਪ ਜਿਹੜਾ ਵਾ, ਟੋਟਲ ਓਵਰਆਲ ਕੈਪ ਇਨਵੈਸਟਮੈਂਟ ਦਾ, ਉਹ 10% ਵਧਾ ਕੇ 24% ਕਰ ਦਿੱਤਾ। ਹੁਣ ਇਹਦੇ ਨਾਲ ਹੋਏਗਾ ਕਿ ਜਿਹੜੇ NRI ਆ ਬਾਹਰ ਰਹਿੰਦੇ ਆ, ਉਹ ਇੰਡੀਆ ਦੇ ਵਿੱਚ ਇਕੁਇਟੀ ਸਟਾਕ ਜਿਹੜੀ ਸਟਾਕ ਮਾਰਕੀਟ 'ਤੇ ਲਿਸਟਡ ਹੈ, NSE 'ਤੇ ਲਿਸਟਡ ਹੈ ਜਾਂ BSE 'ਤੇ ਲਿਸਟਡ ਹੈ, ਇਹਨਾਂ ਜਿਹੜੇ ਲਿਸਟਡ ਐਂਟੀਟੀਜ਼ ਆਈਆਂ ਉਹਨਾਂ ਦੇ ਵਿੱਚ ਤੁਸੀਂ ਕਾਰੋਬਾਰ ਜਿਹੜਾ ਵਾ ਉਹ ਕਰ ਸਕਦੇ ਹੋ। ਮੇਰੇ ਬਹੁਤ ਸਾਰੇ ਮਿੱਤਰ ਨੇ ਜਿਹੜੇ ਕੈਨੇਡਾ ਦੇ ਵਿੱਚ ਇਕੁਇਟੀ ਦੇ ਵਿੱਚ ਇਨਵੈਸਟਮੈਂਟ ਕਰਦੇ ਆ, ਨੈਸਡੈਕ ਦੇ ਉੱਤੇ ਇਨਵੈਸਟਮੈਂਟ ਕਰਦੇ ਆ, ਜਾਂ ਡਾਓ ਜੋਨਸ ਦੇ ਉੱਤੇ ਇਨਵੈਸਟਮੈਂਟ ਕਰਦੇ ਆ, US ਵਾਲੇ ਕੈਨੇਡਾ ਵਾਲੇ ਵੀ ਉੱਥੇ ਕਰੀ ਜਾਂਦੇ ਨਾਲ, ਅਤੇ ਉਹ ਜਿਹੜੇ ਸੱਜਣ ਜਿਹੜੇ ਆ ਉਹਨਾਂ ਵਾਸਤੇ ਹੁਣ ਇੱਕ ਓਪਰਚੁਨਿਟੀ ਇੱਧਰ ਵੀ ਹੋ ਗਈ ਕਿ ਇੰਡੀਆ ਦੇ ਵਿੱਚ ਵੀ ਤੁਸੀਂ ਇਨਵੈਸਟ ਜਿਹੜਾ ਵਾ ਥੋੜ੍ਹਾ ਜਿਹਾ ਜ਼ਿਆਦਾ ਕਰ ਸਕਦੇ ਹੋ। ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੋਏਗਾ ਕਿ ਇੰਡੀਆ ਦੇ ਵਿੱਚ ਪੈਸਾ ਆਏਗਾ, ਜਿੱਦਾਂ ਆਲਰੇਡੀ FII ਦੇ ਜ਼ਰੀਏ ਪੈਸਾ ਆਉਂਦਾ, ਫੋਰਨ ਇੰਸਟੀਟਿਊਸ਼ਨ ਇਨਵੈਸਟਮੈਂਟ ਦੇ ਜ਼ਰੀਏ ਪੈਸਾ ਆਉਂਦਾ, ਜਾਂ ਫੋਰਨ ਪੋਰਟਫੋਲੀਓ ਇਨਵੈਸਟਮੈਂਟ ਜਿਹਨੂੰ ਆਪਾਂ FPI ਕਹਿੰਦੇ ਹਾਂ, ਉਹਨਾਂ ਦੇ ਜ਼ਰੀਏ ਪੈਸਾ ਆਉਂਦਾ, ਉਹ ਓਵਰਆਲ ਜਿਹੜਾ ਵਾ ਉਹ ਵਿਨ ਵਿਨ ਸਿਚੁਏਸ਼ਨ ਹੋ ਜਾਏਗੀ ਦੋਨੋਂ ਪਾਸੇ। ਜੇ ਤੁਹਾਨੂੰ ਲੱਗਦਾ ਕਿ ਇੰਡੀਆ ਐਮਰਜਿੰਗ ਮਾਰਕੀਟ ਹੈ, ਇੰਡੀਆ ਦੀ ਜੀਡੀਪੀ ਜ਼ਿਆਦਾ ਗਰੋ ਕਰਦੀ ਪਈ ਹੈ, ਇੰਡੀਆ ਵਿੱਚ ਇਨਵੈਸਟਮੈਂਟ ਕਰਨਾ ਚਾਹੀਦਾ, ਤੁਹਾਡਾ ਇੱਕ ਪਰਸਨਲ ਬੌਂਡ ਵੀ ਹੁੰਦਾ ਐਜ਼ ਐਨ ਇੰਡੀਅਨ ਜੋ ਤੁਸੀਂ ਬਾਹਰ ਚਲੇ ਜਾਂਦੇ ਹੋ, ਪਰ ਤੁਹਾਡਾ ਤੁਸੀਂ ਅਟਰੈਕਟਿਵ ਰਹਿੰਦੇ ਹੋ ਇੰਡੀਆ ਦੇ ਪ੍ਰਤੀ। ਸੋ ਇਹ ਥੋੜ੍ਹਾ ਜਿਹਾ ਆਸਾਨੀ ਹੋ ਜਾਏਗੀ। ਇਹ ਤਿੰਨ ਚੀਜ਼ਾਂ ਜਿਹੜੀਆਂ ਮੇਜਰ ਤਜਿੰਦਰ ਜੀ ਕੀਤੀਆਂ ਸਰਕਾਰ ਨੇ ਬਜਟ ਦੇ ਵਿੱਚ, ਮੈਨੂੰ ਲੱਗਦਾ ਬਜਟ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਕੀਤੀਆਂ ਉਹਦੇ ਨਾਲ ਕਾਫੀ ਰਾਹਤ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ।
ਮੈਲਬਨ ਵਿੱਚ ਚਾਰਟਰਡ ਅਕਾਊਂਟੈਂਟ ਵਜੋਂ ਕੰਮ ਕਰ ਰਹੇ ਸਾਹਿਲ ਕਾਂਸਲ ਨੇ ਇਸ ਬਜਟ ਵਿੱਚ ਆਈਆਂ ਘੋਸ਼ਣਾਵਾਂ ਦਾ ਕੁਝ ਇਸ ਤਰ੍ਹਾਂ ਵਿਸ਼ਲੇਸ਼ਣ ਕੀਤਾ।
ਸਭ ਤੋਂ ਅਹਿਮ ਤਾਂ ਆਈ ਵੁੱਡ ਸੇ ਦੀ ਪ੍ਰਾਪਰਟੀ ਸੇਲ 'ਚ ਜਿਹੜਾ ਉਹਨਾਂ ਨੇ ਰੈੱਡ ਕਾਰਪੇਟ ਰਿਮੂਵ ਕੀਤਾ, ਦੈਟ ਇਜ਼ ਬੈਨੀਫਿਸ਼ੀਅਲ, ਸਪੈਸ਼ਲੀ ਜਦੋਂ ਕੋਈ ਬੰਦਾ ਆਪਣੀ ਪ੍ਰਾਪਰਟੀ ਸੈਲ ਕਰਨ ਜਾਂਦਾ, ਉਸ ਕੇਸ 'ਚ ਜਦੋਂ ਉੱਥੇ ਕੋਈ ਫੈਮਿਲੀ ਨਹੀਂ ਰਹਿੰਦੀ ਜਾਂ ਨਹੀਂ ਹੈਗੀ ਕੋਈ, ਸਾਰੇ ਇੱਥੇ ਤੁਸੀਂ ਕਹਿ ਲਓ ਵੀ ਐਨਆਰਆਈਜ਼ ਨੇ, ਉਸ ਟਾਈਮ ਤੇ ਉੱਥੇ ਜਿਹੜਾ ਟਾਈਮ ਕੰਜ਼ੰਪਸ਼ਨ ਐਂਡ ਰੈੱਡ ਕਾਰਪੇਟ ਜਿਹੜਾ ਹੈ ਫੋਰ ਟੂ ਸੈਲ ਦੀ ਪ੍ਰਾਪਰਟੀ, ਦੈਟ ਵਾਜ਼ ਅਲੋਟ ਮੋਰ ਕੋਸਟਲੀਅਰ ਬੋਥ ਇਮੋਸ਼ਨਲੀ ਵੀ ਤੇ ਮੋਨੀਟਰੀ ਵੀ, ਤੇ ਉਹ ਇਹਦੇ ਵਿੱਚ ਬੈਸਟ ਹੈ ਆਈ ਵੁੱਡ ਸੇ ਇਨ ਟਰਮਸ ਆਫ ਦਿਸ ਕੈਪਿੰਗ ਇਨਕਰੀਜ਼। ਇਟਸ ਬੇਸਿਕਲੀ ਤੁਸੀਂ ਕਹਿ ਲਓ ਵੀ ਜ਼ਿਆਦਾ ਫਾਇਦਾ ਤਾਂ ਇੰਡੀਅਨ ਮਾਰਕੀਟ ਨੂੰ ਹੈ, ਬਿਕੋਜ਼ ਇੰਡੀਅਨ ਮਾਰਕੀਟ ਵਿਲ ਹੈਵ ਮੋਰ ਆਪਸ਼ਨ ਟੂ ਰੇਜ਼ ਮਨੀ। ਠੀਕ ਹੈ, ਫੋਰਨਰਸ ਲਈ ਤੁਸੀਂ ਇਨਵੈਸਟਮੈਂਟ ਸਿਰਫ ਓਨੇ ਹੱਦ ਤੱਕ ਚੰਗੀ ਕਹਿ ਸਕਦੇ ਹੋ ਜਿੱਥੇ ਕੋਈ ਫੋਰਨ ਇਨਵੈਸਟਰ ਇੰਡੀਅਨ ਕੰਪਨੀ ਦੇ ਵਿੱਚ ਸਾਈਜ਼ੇਬਲ ਇਕੁਇਟੀ ਲੈਣਾ ਚਾਹੁੰਦਾ ਹੈ। ਠੀਕ ਹੈ ਨਾ, ਸੋ ਦਿਸ ਡਜ਼ਨਟ ਗਿਵ ਯੂ ਐਨ ਇਨਸੈਂਟਿਵ ਆਫ ਐਨੀਥਿੰਗ, ਇਟਸ ਜਸਟ ਕਿ ਹਾਂਜੀ ਤੁਹਾਨੂੰ ਦੇਖ ਰਿਹਾ ਕਿ ਇਹ ਪਰਟੀਕੁਲਰ ਐਕਸ ਵਾਈ ਜ਼ੈਡ ਕੰਪਨੀ ਹੈ ਜਿਹੜੀ ਕਿ ਗੁੱਡ ਪਰਫਾਰਮ ਕਰੇਗੀ ਐਂਡ ਆਈ ਥਿੰਕ ਆਈ ਨੀਡ ਟੂ ਹੈਵ ਅ ਸਾਈਜ਼ੇਬਲ ਅਮਾਊਂਟ। ਪਹਿਲਾਂ ਮੈਂ ਰਿਸਟ੍ਰਿਕਟਡ ਸੀਗਾ ਕਿ ਮੈਂ ਸਿਰਫ 5% ਹੀ ਹੋਲਡ ਕਰ ਸਕਦਾ ਸੀ ਮੈਕਸੀਮਮ, ਨਾਓ ਆਈ ਹੈਵ ਦੀ ਓਪਰਚੁਨਿਟੀ ਟੂ ਇਨਕਰੀਜ਼ ਇਟ ਟੂ 10%। ਦੈਟਸ ਦੀ ਓਨਲੀ ਬੈਨੀਫਿਟ ਇਨ ਟਰਮਸ ਆਫ ਅ ਫੋਰਨ ਇੰਡੀਵਿਜੁਅਲ। ਬਟ ਯੈਸ, ਇੰਡੀਅਨ ਮਾਰਕੀਟ ਲਈ ਅਫਕੋਰਸ ਇਟਸ ਬੇਸਿਕਲੀ ਅਨਦਰ ਵਿੰਡੋ ਟੂ ਰੇਜ਼ ਮਨੀ ਐਂਡ ਬ੍ਰਿੰਗ ਫੋਰਨ ਇਨਵੈਸਟਮੈਂਟ ਇਨ ਟੂ ਇੰਡੀਆ।
ਵਨ ਟਾਈਮ ਫੋਰਨ ਐਸੈਟ ਡਿਸਕਲੋਜ਼ਰ ਵਿੰਡੋ ਉਹਨਾਂ ਲੋਕਾਂ ਲਈ ਹੈ ਜੋ ਅਣਜਾਣੇ ਵਿੱਚ ਪਹਿਲਾਂ ਕੁਝ ਵਿਦੇਸ਼ੀ ਆਮਦਨੀਆਂ ਸੰਪਤੀਆਂ ਦੀ ਰਿਪੋਰਟ ਕਰਨਾ ਭੁੱਲ ਗਏ ਸੀ, ਤਾਂ ਹੁਣ ਵੱਡੇ ਜੁਰਮਾਨਿਆਂ ਤੋਂ ਬਿਨਾਂ ਇਸ ਨੂੰ ਠੀਕ ਕਰਨ ਦਾ ਉਹਨਾਂ ਨੂੰ ਕਾਨੂੰਨੀ ਮੌਕਾ ਮਿਲਦਾ ਹੈ। ਇਸ ਬਾਰੇ ਸਾਹਿਲ ਕਾਂਸਲ ਕੀ ਕਹਿੰਦੇ ਹਨ, ਆਓ ਜਾਣਦੇ ਹਾਂ।
ਬੇਸਿਕਲੀ ਇਹ ਇੱਕ ਤੁਸੀਂ ਕਹਿ ਲਓ ਵੀ ਰੈਗੂਲੇਸ਼ਨ ਨੂੰ ਟਾਈਟ ਕਰਨ ਵਾਲੀ ਗੱਲ ਹੁੰਦੀ ਹੈ। ਠੀਕ ਹੈ, ਇਟਸ ਅ ਟਾਈਟਨਿੰਗ ਆਫ ਦੀ ਰੈਗੂਲੇਸ਼ਨ। ਸੋ ਬਿਫੋਰ ਦੇ ਐਕਚੁਲੀ ਟਾਈਟਨ ਦਿਸ, ਦੇ ਹੈਵ ਗਿਵਨ ਯੂ ਐਨ ਓਪਨ ਵਿੰਡੋ ਕਿ ਹਾਂਜੀ ਇਦੋਂ ਪਹਿਲਾਂ ਕਿ ਅਸੀਂ ਕਸੀਏ, ਨਾਓ ਯੂ ਹੈਵ ਦੀ ਆਪਸ਼ਨ ਕਿ ਤੁਸੀਂ ਵਲੰਟਰੀਲੀ ਆ ਕੇ ਡਿਸਕਲੋਜ਼ ਕਰ ਦਿਓ, ਤਾਂ ਤੁਹਾਨੂੰ ਪਿਛਲੀ ਕੋਈ ਪੈਨਲਟੀ ਨਹੀਂ ਲਿੱਤੀ ਜਾਊਗੀ। ਬਟ ਫਰੋਮ ਦੈਟ ਪਰਟੀਕੁਲਰ ਡੇ, ਜਦੋਂ ਤੁਹਾਡਾ ਇੱਕ ਵਿੰਡੋ ਕਲੋਜ਼ ਹੋ ਜਾਂਦਾ, ਉਸ ਦਿਨ ਤੋਂ ਬਾਅਦ ਇਫ ਦੇ ਫਾਈਂਡ ਸਮਥਿੰਗ ਇਜ਼ ਦੇਅਰ ਜਿਹੜਾ ਤੁਸੀਂ ਨਹੀਂ ਡਿਸਕਲੋਜ਼ ਕੀਤਾ ਹੋਇਆ, ਦੈਨ ਪੈਨਲਟੀਜ਼ ਵਿਲ ਬੀ ਹੈਵੀਅਰ।
ਇਹਨਾਂ ਘੋਸ਼ਣਾਵਾਂ ਵਿੱਚ ਕੁਝ ਐਨ ਆਰ ਆਈ ਕਾਰੋਬਾਰਾਂ ਜਿਵੇਂ ਕਿ ਇਲੈਕਟ੍ਰਿਕ ਨਿਰਮਾਣ ਲਈ ਪੂੰਜੀ, ਉਪਕਰਣ ਜਾਂ ਤਕਨੀਕੀ ਸੇਵਾਵਾਂ ਦੀ ਸਪਲਾਈ ਨੂੰ ਟੈਕਸ ਛੋਟ ਜਾਂ ਮਿਨੀਮਮ ਆਲਟਰਨੇਟ ਟੈਕਸ ਯਾਨੀ ਮੈਟ ਤੋਂ ਰਾਹਤ ਮਿਲ ਸਕਦੀ ਹੈ। SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।